ਦੱਦੇ ਦਾਤਾ ਗੁਰੂ ਹੈ, ਕੱਕੇ ਕੀਮਤ ਕਿਨੇ ਨਾ ਪਾਈ, ਸੋ ਦੀਨ ਨਾਨਕ ਸਤਿਗੁਰ ਸ਼ਰਨਾਈ। ਸਾਰੇ ਹਾਰ ਕੇ ਬੈਠ ਗਏ, ਸ਼ਕਤੀਆਂ ਹੀ ਖਤਮ ਕਰ ਲਈਆਂ ਮਹਾਰਾਜ ਨੇ, ਸਾਰੀਆਂ ਟੋਟਲ ਸ਼ਕਤੀਆਂ ਖਿੱਚ ਲਈਆਂ ਉਹਨਾਂ ਦੀਆਂ। ਨਿੰਮੋ ਝਾੜੀਆਂ ਬੈਠੇ ਨੇ, ਨੀਵੀਆਂ ਪਾ ਲਈਆਂ, ਧਰਤੀ ਖੁਰਚਦੇ ਨੇ। ਇਹਨਾਂ ਨੂੰ ਇੱਕ ਪ੍ਰੇਮੀ ਆਇਆ, ਉਹਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਇੱਕ 12 ਸਾਲ ਦਾ ਲੜਕਾ ਭੇਟਾ ਕਰਤਾ। ਕਹਿੰਦੇ ਲਓ ਮਹਾਰਾਜ, ਇਹ ਮੈਂ ਤੁਹਾਡੇ ਵਾਸਤੇ ਪਾਲਿਆ, ਤੁਸੀਂ ਲੈ ਲਓ। ਮਹਾਰਾਜ ਕਹਿਣ ਲਈ, ਬੱਚਿਆ ਕਿਹਦਾ ਹੈ ਤੂੰ? ਕਹਿੰਦੇ ਮਹਾਰਾਜ ਮੈਂ ਗੁਰੂ ਦਾ। ਕਹਿੰਦੇ ਗੁਰੂ ਦਾ, ਫਿਰ ਹੁਕਮ ਮੰਨੇਗਾ? ਕਹਿੰਦੇ ਹਾਂ ਮਹਾਰਾਜ। ਮਹਾਰਾਜ ਨੇ ਉਸੇ ਵੇਲੇ ਕਿਹਾ ਕਿ ਇੱਕ ਚਿਖਾ ਚਿਣੋ। ਚਿਖਾ ਚਿਣਤੀ, ਅੱਗ ਲਾ ਤੀ। ਕਹਿੰਦੇ ਇਹਦੇ ਉੱਤੇ ਬੈਠ ਜਾ। ਉੱਥੇ ਬੈਠ ਗਿਆ ਅਤੇ ਕੁਛ ਨਹੀਂ ਹੋਇਆ, ਲਾਲ ਰੰਗ ਦਿਸਦਾ ਅੱਗ ਵਰ ਗਈ ਉਸ ਬੱਚੇ ਦਾ। ਮਹਾਰਾਜ ਬੜੇ ਹੀ ਪ੍ਰਸੰਨ ਹੋਏ ਉਹਦੇ ਉੱਤੇ। ਇਹਨਾਂ ਨੂੰ ਦੂਜੇ ਪਾਸੇ ਕੁਛ ਰੌਲੇ ਦੀ ਆਵਾਜ਼ ਆਈ, ਕਹਿਣ ਲੱਗੇ ਵੀ ਆਹ ਰੌਲਾ ਕਾਹਦਾ ਪੈਂਦਾ ਭਾਈ ਇੱਧਰ? ਕਹਿੰਦੇ ਮਹਾਰਾਜ, ਅਜਿੱਤਾ ਰੰਧਾਵਾ ਆਪਦਾ ਸਿੱਖ, ਰਾਤ ਗੜਿਆਂ ਦੇ ਨਾਲ ਬਹੁਤ ਸਾਰੇ ਪੰਛੀ ਮਰ ਗਏ ਆ ਸਰੋਵਰ ਦੇ ਅੰਦਰ, ਅਤੇ ਆਪਣੇ ਆਸਣ 'ਤੇ ਬੈਠਾ ਖੇਲਾਂ ਕਰ ਰਿਹਾ ਅਤੇ ਪੰਛੀਆਂ ਨੂੰ ਫੜ ਫੜ ਉੱਪਰ ਨੂੰ ਮਾਰੀ ਜਾਂਦਾ, ਉਹ ਪੰਛੀ ਮਰੇ ਹੋਏ ਜਿਉਂਦੇ ਹੋ ਕੇ ਉੜੀ ਜਾਂਦੇ। ਮਹਾਰਾਜ ਕਹਿੰਦੇ ਇੱਧਰਲੇ ਪਾਸੇ ਅਸੀਂ ਹਟਾਉਂਦੇ ਹਾਂ ਅਤੇ ਇੱਧਰ ਸਾਡੀ ਸਿੱਖ ਲੱਗ ਗਏ ਸ਼ਕਤੀਆਂ ਦਿਖਾਉਣ। ਮਹਾਰਾਜ ਨੇ ਨਿਗਾਹ ਕਰੀ, ਸਾਰੀ ਸ਼ਕਤੀ ਖਿੱਚ ਲਈ ਅਤੇ ਵਿੱਚ ਡੁਬਕੋ ਡੁਬਕੋ ਹੁੰਦੀ ਹੈ, ਤੈਰ ਕੇ ਬਾਹਰ ਨਿਕਲਿਆ। ਮਹਾਰਾਜ ਕਹਿੰਦੇ ਭਾਈ ਜਿੱਤੇ ਰੰਧਾਵੇ, ਇਹ ਕੰਮ ਕੀ ਤੂੰ ਫੜ ਲਿਆ? ਅਸੀਂ ਇੱਧਰੋਂ ਹਟਾਉਂਦੇ ਹਾਂ ਇਹ ਨਾਟਕ ਚੇਟਕਾਂ ਦੇ ਵਿੱਚੋਂ, ਕਾਜ ਨੇ ਇਹ, ਅਤੇ ਤੂੰ ਸ਼ਕਤੀਆਂ ਵਰਤੀ ਜਾਂਦਾ। ਉਸ ਵੇਲੇ ਉਹ ਬੱਚਾ ਜੋ ਸੀ ਜਦੋਂ ਚਿਖਾ ਤੋਂ ਉਤਾਰਿਆ, ਮਹਾਰਾਜ ਦੇ ਕੋਲ ਆਇਆ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਬੇਟਾ ਮੰਗ ਜੋ ਕੁਛ ਮੰਗਣਾ, ਕਿਉਂਕਿ ਤਾਂ ਹੁਕਮ ਮੰਨਿਆ ਨਿਸੰਗ ਹੋ ਕੇ। ਤੇਰੇ ਮਨ ਵਿੱਚ ਸ਼ੰਕਾ ਨਹੀਂ ਆਇਆ ਕੋਈ ਵੀ ਮੈਂ ਜਲ ਜੂੰਗਾ ਮਰ ਜੂੰਗਾ? ਕਹਿੰਦਾ ਪਾਤਸ਼ਾਹ ਮੇਰੀ ਮੰਗ ਤਾਂ ਇੱਕੋ ਹੀ ਹੈ, ਇਹ ਵਿਚਾਰੇ ਗਰੀਬ ਜਿਹੜੇ ਬੈਠੇ ਨੇ ਨਾ ਸਿੱਧ, ਇਹਨਾਂ ਨੇ 500-500 ਸਾਲ 1000-1000 ਸਾਲ ਯੋਗ ਸਾਧਨਾ ਕਰ ਕਰਕੇ ਸ਼ਕਤੀਆਂ ਲਈਆਂ, ਅਤੇ ਆਪਦੇ ਸ਼ਬਦ ਨੇ ਸਾਰੀ ਕਲਾ ਇਹਨਾਂ ਦੀ ਛੁਪਾ ਦਿੱਤੀ ਆ, ਉਹ ਵਾਪਸ ਕਰ ਦਿਉ। ਮਹਾਰਾਜ ਕਹਿੰਦੇ ਚੰਗਾ ਬੇਟਾ, ਤੂੰ ਪਰਉਪਕਾਰੀ ਹੈ, ਸਾਰੀਆਂ ਸ਼ਕਤੀਆਂ ਮਹਾਰਾਜ ਜੀ ਨੇ ਵਾਪਸ ਕਰ ਦਿੱਤੀਆਂ। ਸੋ ਮੇਰਾ ਬੇਨਤੀ ਕਰਨ ਤੋਂ ਭਾਵ ਹੈ ਕਿ ਐਸੇ ਐਸੇ ਹਿੰਦੁਸਤਾਨ ਦੇ ਅੰਦਰ ਕੰਮ ਹੋ ਰਹੇ ਸੀ, ਵਾਹਿਗੁਰੂ ਨੂੰ ਕੋਈ ਨਹੀਂ ਸੀ ਜਾਣਦਾ, ਰਿੱਧੀਆਂ ਸਿੱਧੀਆਂ ਨਾਟਕਾਂ ਚੇਟਕਾਂ ਸਾਰੀ ਦੁਨੀਆ ਭੁੱਲੀ ਪਈ ਸੀ, ਹੁਣ ਵੀ ਨਹੀਂ ਅਜੇ ਹਟੇ, ਬੇਅੰਤ ਨੇ ਇਹੋ ਜਿਹੇ। ਸੋ ਉਸ ਵੇਲੇ ਮਰਦਾਨਾ ਜੀ ਫਸੇ ਹੋਏ ਗੁਰੂ ਨਾਨਕ ਪਾਸ ਦੇ ਪਾਤਸ਼ਾਹ ਦੇ ਪਾਸ ਅਰਦਾਸਾਂ ਕਰਦੇ ਆ, ਪੜ੍ਹੋ ਪਿਆਰ।
ਰੱਖੀ ਮਾਲਕਾ ਪੈਜ ਨਾਮ ਆਪਣੇ, ਮਾਲਕਾ ਪੈਜ ਨਾਮ ਆਪਣੇ।
ਵਾਰ ਵਾਰ ਬੇਨਤੀਆਂ ਕਰਦਾ ਕਿ ਹੇ ਪਾਤਸ਼ਾਹ ਹੁਣ ਮੇਰੀ ਲਾਜ ਰੱਖ, ਹੁਣ ਮੈਨੂੰ ਕੋਈ ਚਾਰਾ ਨਹੀਂ। ਤੈਂ ਕਿਹਾ ਸੀ ਕਿ ਮਰਦਾਨਿਆਂ ਜਲਾਲ 'ਚ ਰਹੀ, ਦੇਖੀ ਪਰਮੇਸ਼ੁਰ ਦਾ ਨਾਮ ਭੁੱਲ ਬੈਠੇ, ਲੇਕਿਨ ਮੈਂ ਪਾਤਸ਼ਾਹ ਭੁੱਲ ਗਿਆ, ਰਾਗ ਦੇ ਵਿੱਚ ਮਸਤ ਹੋ ਗਿਆ। ਇਹਨਾਂ ਦੀ ਉੱਪਰਲੀ ਬਨਾਵਟ ਦੇ ਵਿੱਚ, ਅਥਿਤੀ ਸੇਵਾ ਦੇ ਵਿੱਚ ਮਸਤ ਹੋ ਕੇ ਮੇਰੇ ਯਾਦ ਨਾ ਰਿਹਾ, ਅਤੇ ਮੈਂ ਬੁਰੀ ਤਰ੍ਹਾਂ ਫਸ ਗਿਆ, ਅਤੇ ਆਪ ਮੇਰੇ 'ਤੇ ਕਿਰਪਾ ਕਰੋ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਮਰਦਾਨਾ ਨਹੀਂ ਆਇਆ, ਉਹ ਤਾਂ ਕਹਿੰਦਾ ਸੀ ਮੈਂ ਹੁਣ ਆਇਆ, ਇਹ ਤਾਂ ਬਹੁਤ ਟਾਈਮ ਲੰਘ ਗਿਆ, ਪਹਿਰ ਲੰਘ ਗਿਆ। ਕਹਿੰਦਾ ਪਾਤਸ਼ਾਹ ਪਤਾ ਨਹੀਂ ਕੀ ਗੱਲ ਹੋਈ, ਕਹਿੰਦੇ ਉਹ ਤਾਂ ਫਸ ਗਿਆ ਭਾਈ, ਅਤੇ ਅਰਦਾਸਾਂ ਕਰ ਰਿਹਾ, ਭੇਡੂ ਬਣਿਆ ਬੈਠਾ ਅਰਦਾਸ ਕਰ ਰਿਹਾ, ਅਤੇ ਹੁਣ ਆਪਣਾ ਬਿਰਧ ਹੈ ਕਿ ਉਹਦੀ ਮਦਦ ਕਰੀਏ।
ਔਖੀ ਘੜੀ ਨਾ ਦੇਖਣ ਦੇ
ਅਤੇ ਆਪਾਂ ਛੇਤੀ ਚੱਲੀਏ। ਕਹਿਣ ਲੱਗੇ ਉਹ ਤਾਂ ਜਾਦੂ ਟੂਣੇ ਦੇ ਡਿੱਕੇ ਆ ਗਿਆ। ਉਸ ਵੇਲੇ ਕਹਿਣ ਲੱਗੇ ਮਹਾਰਾਜ ਜਿਵੇਂ ਆਪ ਦੀ ਆ ਗਈ। ਗੁਰੂ ਨਾਨਕ ਪਾਤਸ਼ਾਹ ਉੱਠ ਕੇ ਤੁਰ ਪੈਂਦੇ ਨੇ, ਹੱਥ ਚਾਪ ਦੇ ਵਰਸ਼ਾ ਹੈ, ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆ ਗਏ। ਉੱਥੇ ਅੱਗੇ ਕੀ ਦੇਖਦੇ ਨੇ, ਪੰਜ ਸਾਰ ਇਸਤਰੀਆਂ ਗਾਗਰਾਂ ਲਈ ਤੁਰੀਆਂ ਆਉਂਦੀਆਂ ਨੇ, ਪਾਣੀ ਦੀਆਂ ਭਰੀਆਂ ਹੋਈਆਂ ਅਤੇ ਦੂਰੋਂ ਹੀ ਦੇਖ ਕੇ ਵੰਡੀਆਂ ਪਾ ਰਹੀਆਂ। ਕੋਈ ਕਹਿੰਦੀ ਹੈ ਵੀ ਇਹਦੇ ਮੈਂ ਧਾਗਾ ਪਾਉਂ, ਇਹਦੇ ਮੈਂ ਪਾਉਂ। ਮਹਾਰਾਜ ਕਹਿਣ ਲੱਗੇ, ਭਾਈ ਬਾਲਾ, ਇਹ ਨਗੁਰੇ ਨਰ ਨੇ, ਮੂਰਖ ਨੇ, ਇਹ ਸ਼ਸ਼ੀਲ ਨਹੀਂ ਹੈਗੇ, ਅਸ਼ਲੀਲ ਬੰਦੇ ਨੇ, ਕਰੈਕਟਰ ਤੋਂ ਗਿਰੇ ਹੋਏ ਬੰਦੇ ਨੇ, ਇਹਨਾਂ ਨੂੰ ਪਰਮੇਸ਼ਰ ਦੀ ਸੋਝੀ ਨਹੀਂ, ਵਿਸ਼ੇ ਵਿਕਾਰਾਂ 'ਚ ਪਏ ਹੋਏ ਨੇ। ਨਗੁਰੇ ਨਰ ਮੂਰਖ ਸੇ ਲਖਿਓ, ਬਹੁਤ ਜੋਖਤ ਜੋਰ ਸ਼ਸ਼ੀਲ ਵੀ ਹੋਣਾ। ਕਹਿੰਦੇ ਕਰੈਕਟਰ ਨਹੀਂ ਇਹਨਾਂ ਦਾ ਹੈ, ਕਰੈਕਟਰ ਤੋਂ ਗਿਰੇ ਹੋਏ ਬੰਦੀਆਂ ਹੈਗੀਆਂ ਇਹ ਸ਼ਹਿਰ ਸਾਰਾ ਹੀ। ਸੋ ਇਹਨਾਂ ਨੂੰ ਨੇੜੇ ਆ ਗਈਆਂ, ਕਈ ਤਰ੍ਹਾਂ ਦੇ ਹਾਵ ਭਾਵ ਕਰਦੀਆਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬੀਬੀ ਉਹ ਸਾਡਾ ਬੰਦਾ ਆਇਆ ਸੀ ਇੱਥੇ। ਕਹਿਣ ਲੱਗੇ, ਇੱਥੇ ਤਾਂ ਕੋਈ ਆਇਆ ਹੀ ਨਹੀਂ ਹੈ, ਇੱਥੇ ਕੋਈ ਨਹੀਂ ਆਇਆ। ਮਹਾਰਾਜ ਕਹਿੰਦੇ, ਆਇਆ ਕਿਉਂ ਨਹੀਂ ਆਇਆ, ਤੁਹਾਡੇ ਹੀ ਆਇਆ ਜਿਹੜੀ ਮੂਹਰੇ ਸੀ। ਕਹੀ ਮੇਰੇ ਦੇਖ ਲਓ, ਕੋਈ ਸੂਈ ਤਾਂ ਨਹੀਂ ਜਿਹੜੀ ਗੁਆਚ ਗਈ, ਜਾ ਕੇ ਤੁਸੀਂ ਦੇਖ ਸਕਦੇ ਹੋ। ਉਸ ਵੇਲੇ ਜਦੋਂ ਜਾਦੂ ਕਰਦੀਆਂ, ਹਿਪਨੋਟਿਜ਼ਮ ਦਾ, ਹਿਪਨੋਟਾਈਜ਼ ਕਰਨ ਦਾ ਯਤਨ ਕਰਦੀਆਂ, ਉਸ ਵੇਲੇ ਮਹਾਰਾਜ ਨੇ ਜਦੋਂ ਉਹਨਾਂ ਦੇ ਚੰਚਲ ਦੇਖੇ ਹਾਵ ਭਾਵ, ਉਸ ਵੇਲੇ ਕਹਿਣ ਲੱਗੇ, ਬੀਬੀ ਉਹ ਤੁਸੀਂ ਤਾਂ ਕਲਰ ਦਾ ਬਣ ਜਾ ਰਹੀਆਂ ਤੁਸੀਂ। ਕਲਰ ਕੀ ਬਣ ਜਾ ਰਹੀਆਂ? ਚੁੰਗੇ ਮੁਸ਼ਕ ਮੰਗੇ ਰੂੰਗੇ 'ਚ ਤੁਸੀਂ ਖੁਸ਼ਬੂ ਚਾਹੁੰਦੀ ਹਾਂ, ਵਪਾਰ ਕਰਦੀ ਹੋ ਤੁਸੀਂ ਕਲਰ ਦਾ। ਅਮਲਾਂ ਵਾਜੋ ਨਾਨਕਾ, ਕਿਉਂ ਘਰ ਕੰਤ ਮਿਲੇ। ਜਨਮ ਸਾਖੀ ਦਾ ਇਹ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਹੈ। ਅਤੇ ਚੰਗੇ ਅਮਲਾਂ ਤੋਂ ਬਿਨਾਂ ਤੁਸੀਂ ਕਿਸ ਤਰ੍ਹਾਂ ਦੇ ਨਾਲ ਮਿਲੋਗੀਆਂ ਪਰਮੇਸ਼ਰ ਨੂੰ ਜਾ ਕੇ? ਇਉਂ ਕਹਿਤੇ ਸਿਰ ਕੁੰਭ ਲੱਗਿਓ। ਜਦੋਂ ਮਹਾਰਾਜ ਨੇ ਇਹ ਬਚਨ ਉਚਾਰਿਆ, ਉਸ ਵੇਲੇ ਜਿਹੜਾ ਕੁੰਭ ਸੀ ਸਿਰ ਨਾਲ ਜੁੜ ਗਿਆ। ਉਤਰੇ ਨਾ ਤਰੈ ਰਹੀ ਹਾਰ ਉਤਾਰੀ, ਹੇਠਾਂ ਨਹੀਂ ਉਤਰ ਰਿਹਾ। ਬਥੇਰਾ ਉਹਨੇ ਜ਼ੋਰ ਲਾਇਆ ਵੀ ਮੈਂ ਲਾ ਕੇ ਹੇਠਾਂ ਲਾ ਦਾਂ, ਅਤੇ ਅੰਦਰ ਮਹਾਰਾਜ ਚਲੇ ਗਏ। ਅਤੇ ਉੱਧਰ ਦੇਖਦੇ ਹਾਂ ਮਰਦਾਨਾ ਖੜਾ ਹੋ ਗਿਆ, ਖੜਾ ਹੋ ਕੇ ਹੁਣ ਬੋਲ ਨਹੀਂ ਸਕਦਾ। ਭਿਆਂ ਭਿਆਂ ਪਨੀ ਮਰਦਾਨੇ ਜਵੈ ਕਹੋ ਵਾਹਿਗੁਰੂ ਗੁਰਬਾਣੀ ਆਚਾਰੀ। ਜਦੋਂ ਦੇਖਿਆ ਭਿਆਂ ਭਿਆਂ ਕਰਦੇ, ਮਹਾਰਾਜ ਨੇ ਵਾਹਿਗੁਰੂ ਇੰਨਾ ਹੀ ਉਚਾਰਿਆ, ਉਸੇ ਵੇਲੇ ਉਹਦਾ ਤੰਦ ਗਲ ਚੋਂ ਟੁੱਟ ਗਿਆ। ਅਤੇ ਮਰਦਾਨਿਆ, ਕਿੱਥੇ ਗਿਆ ਤੇਰਾ ਕੀਰਤਨ? ਪਾਤਸ਼ਾਹ ਹੁਣ ਤਾਂ ਮੈਨੂੰ ਬਖਸ਼ੇ ਲਓ, ਤੈਂ ਕਿਹਾ ਸੀ ਕਿ ਜਲਾਲ 'ਚ ਨਹੀਂ, ਮੈਂ ਜਲਾਲ 'ਚ ਨਾ ਰਿਹਾ, ਮੈਂ ਇਹਨਾਂ ਦੇ ਰਾਗ ਵਿੱਚ ਫਸ ਗਿਆ, ਰਾਗ 'ਚ ਮਸਤ ਹੋ ਗਿਆ। ਮੈਂ ਗਿਣ ਲੱਗ ਗਿਆ ਵੀ ਗੌੜੀ ਦੀਆਂ ਇੰਨੀਆਂ ਮਾਤਰਾਂ ਵਜਾ ਰਹੀ ਹੈ, ਅੰਤਰਾ ਇਹਦਾ ਠੀਕ ਹੈ, ਅਤੇ ਹੁਣ ਮਾਲਕ ਉਸ ਦੀਆਂ ਬਣਜਾ ਜਾ ਰਹੀ ਹੈ, ਅਤੇ ਇੰਨੇ 'ਚ ਮੇਰੀ ਲਿਵ ਟੁੱਟ ਗਈ ਨਾਮ ਦੇ ਨਾਲ, ਇੰਨੇ ਚਿਰ 'ਚ ਮਹਾਰਾਜ ਮੈਂ ਕਾਬੂ ਹੋ ਗਿਆ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੀਆਂ, ਮਹਾਰਾਜ ਕਹਿਣ ਲੱਗੇ ਵੀ ਤੁਹਾਡਾ ਛੁਟਕਾਰਾ ਨਹੀਂ ਹੋਣਾ, ਦਰਗਾਹ 'ਚ ਆ ਕੇ ਉੱਥੇ ਤੁਸੀਂ ਦੁਖੀ ਹੋਵੋਗੀਆਂ, ਕੀ ਮੂੰਹ ਦਵੋਗੀਆਂ ਉੱਥੇ ਜਾ ਕੇ ਇਸ ਤਰ੍ਹਾਂ ਫਰਮਾਉਣ ਦਾ। ਜਦੋਂ ਪੈ ਗਿਆ ਲੇਖਾ ਦੇਣਾ ਉੱਥੇ ਕੀ ਮੂੰਹ ਦੇਵੋਗੇ, ਆ ਲੈ ਰਿਹਾ ਸਿਰ ਤੋਂ, ਆਂਡਣਾ ਗੁਆਂਢਣਾ ਸਾਰੀਆਂ ਇਕੱਠੀਆਂ ਹੋ ਕੇ ਬੜਾ ਹੀ ਜਾਦੂ ਕਰ ਰਹੀਆਂ। ਜਿੰਨੇ ਮੰਤਰ ਜੰਤਰ ਆਇਆ ਸੀ ਸਾਰੇ ਜ਼ੋਰ ਲਾ ਰਹੇ, ਇਕੱਠ ਹੋ ਗਿਆ ਮਹਾਰਾਜ ਦੇ ਕੋਲ। ਮਹਾਰਾਜ ਕਹਿਣ ਲੱਗੇ, ਉਹ ਬੀਬੀ ਉਹ ਕਲਰ ਕੀ ਬਣ ਜਾ ਰਹੀਆਂ, ਚੁੰਗੇ ਮੁਸ਼ਕ ਮੰਗੇ ਅਮਲਾਂ ਵਾਜੋਂ ਨਾਨਕਾ ਕਿਉਂ ਕਰ ਕੰਤ ਮਿਲੇ। ਵਾਹਿਗੁਰੂ ਨੇ ਤਾਂ ਨਹੀਂ ਤੁਹਾਨੂੰ ਮਿਲਣਾ, ਨਰਕਾਂ 'ਚ ਜਾਊਂਗੀਆਂ, ਫਿਰ ਉੱਥੇ ਲੇਖਕ ਕੀ ਦਊਂਗੇ। ਅੰਬਰ ਕੁੰਜਾਂ ਕੁਰਲੀਆਂ ਵਗ ਬੈਠੇ ਆਏ, ਸਾ ਤਨ ਚੱਲੀ ਸਹੁਰੇ ਕਿਹਾ ਮੂੰਹ ਦੇਸੀ ਅੱਗੇ ਜਾਏ। ਉੱਥੇ ਜਾ ਕੇ ਕੀ ਮੂੰਹ ਦੇਵਾਂਗੀਆਂ, ਵਿਸ਼ੇ ਵਿਕਾਰਾਂ 'ਚ ਤੁਹਾਡੀ ਬਿਰਤੀ ਪਈ ਹੋਈ ਹੈ। ਬੰਦੇ ਬਾਹਰੋਂ ਆਉਂਦੇ ਨੇ, ਕਾਬੂ ਕਰ ਲੈਣੀਆਂ, ਕਿਸੇ ਨੂੰ ਜਾਨਵਰ ਬਣਾ ਲਿਆ, ਕਿਸੇ ਨੂੰ ਕੁਝ ਬਣਾ ਲਿਆ, ਇਹ ਵਿਸ਼ੇ ਵਿਕਾਰਾਂ ਨੇ ਤਾਂ ਤੁਹਾਡੇ ਨਾਲ ਨਹੀਂ ਜਾਣਾ, ਉੱਥੇ ਔਖੀਆਂ ਹੋ ਜਾਊਂਗੀ। ਇੱਕ ਵਾਰੀ ਇੱਕ ਕੋਈ ਵੱਡਾ ਆਫੀਸਰ ਸੀ ਮੈਜਿਸਟ੍ਰੇਟ, ਮਹਾਰਾਜ ਜੀ ਸੁਣਾਉਂਦੇ ਹੁੰਦੇ ਸੀ, ਕਹਿਣ ਲੱਗੇ ਉਹ ਕੋਈ ਫੈਸਲਾ ਲਿਖ ਰਿਹਾ ਸੀ, ਰਿਸ਼ਵਤ ਲੈ ਲਈ ਅਤੇ ਲੈ ਕੇ ਜਿਹੜਾ ਬੰਦਾ ਬੇਗਨਾਹ ਸੀ ਉਸ ਦੇ ਉੱਤੇ ਗੁਨਾਹ ਥਾਪ ਕੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ। ਉਧਰਲੇ ਪਾਸੇ ਉਹ ਜੇਲ੍ਹ 'ਚ ਬੈਠਾ ਅਰਦਾਸਾਂ ਕਰ ਰਿਹਾ, ਬਾਣੀ ਪੜ੍ਹ ਰਿਹਾ, ਵਾਰ ਵਾਰ ਪ੍ਰਭੂ ਕੋ ਅਰਦਾਸ ਕਰਦਾ, ਹੇ ਪ੍ਰਭੂ ਹੁਣ ਮੇਰੀ ਲਾਜ ਰੱਖੋ, ਝੂਠੇ ਗਵਾਹ ਮੇਰੇ ਖਿਲਾਫ਼ ਭੁਗਤ ਗਏ ਨੇ, ਸਾਰਾ ਹੀ ਝੂਠੇ ਝੂਠ ਦੇ ਵਿੱਚ ਜਾਲ ਵਿੱਚ ਮੈਂ ਫਸ ਗਿਆ, ਹੁਣ ਤਾਂ ਤੂੰ ਹੀ ਵੜ ਸਕਦਾ, ਹੋਰ ਕੋਈ ਵੜ ਨਹੀਂ ਸਕਦਾ, ਕੋਈ ਨਹੀਂ ਹੈ, ਮੇਰੀ ਲਾਜ ਰੱਖ। ਆਹ ਰੱਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਭਗਤ ਪ੍ਰਹਲਾਦ ਕੀ, ਹਰਨਾਕਸ਼ ਫਾਰੇ ਕਾ ਰਾਜ, ਹੁਣ ਦਰੋਪਦੀ ਲਾਜ ਰੱਖੀ ਹੈ ਪ੍ਰਭ ਜੀ, ਛੀਨਤ ਵਸਤਰ ਦੀਨ ਬਹੁ ਸਾਜ, ਸੁਦਾਮਾ ਆਪਦਾ ਤੇ ਰੱਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰੱਖੋ ਦਾਸ ਪਾਠ ਕੀ ਲਾਜ। ਹੇ ਪ੍ਰਭੂ ਹੁਣ ਮੇਰੀ ਲਾਜ ਰੱਖ, ਜਿਵੇਂ ਦਰੋਪਦੀ ਦੀ ਰੱਖੀ ਸੀ, ਜਿਵੇਂ ਪ੍ਰਹਲਾਦ ਦੀ ਰੱਖੀ। ਸੱਚੇ ਦਿਨੋਂ ਅਰਦਾਸਾਂ ਕਰਦਾ, ਪਰਮੇਸ਼ਰ ਨੇ ਆਪਣਾ ਭੇਤ ਖੋਲ ਦਿੱਤਾ, ਗੁਪਤ ਭੇਤ। ਉਹ ਮੈਜਿਸਟਰੇਟ ਲਿਖ ਰਿਹਾ ਹੈ ਫੈਸਲਾ, ਅਤੇ ਕੀ ਦੇਖਦਾ ਸਾਹਮਣੇ ਟੇਬਲ ਦੇ ਦੂਏ ਪਾਸੇ ਇੱਕ ਮਨੁੱਖ ਆ ਕੇ ਖੜਾ ਹੋ ਗਿਆ, ਹੋਰ ਇੱਕ ਕਿਸਮ ਦਾ ਅਜੀਬ ਕਿਸਮ, ਦੇਖ ਕੇ ਕਹਿਣ ਲੱਗਿਆ ਤੂੰ ਕਿੱਥੋਂ ਆ ਗਿਆ। ਬੋਲਟ ਬੰਦ ਆ, ਟੇਬਲ ਥੱਲੇ ਛੁਪਿਆ ਸੀ। ਕਹਿੰਦਾ ਨਹੀਂ ਮੈਂ ਟੇਬਲ 'ਤੇ ਨਹੀਂ ਛੁਪਿਆ ਹੋਇਆ, ਹੈਗਾ ਮੈਂ ਛੁਪਿਆ ਹੋਇਆ ਪਰ ਟੇਬਲ ਥੱਲੇ ਨਹੀਂ, ਨਾ ਮੈਂ ਤੇਰੇ ਕਮਰੇ ਦੇ ਕਿਸੇ ਕੋਨੇ ਛੁਪਿਆ। ਕਹਿੰਦਾ ਕਿੱਥੇ ਹੈ? ਕਹਿੰਦਾ ਤੇਰੇ ਮੋਢਿਆਂ 'ਤੇ ਬੈਠਾ। ਤੇਰਾ ਨਾਂ ਕੀ ਹੈ? ਮੋਢਿਆਂ 'ਤੇ ਬੈਠਾ। ਕਹਿੰਦਾ ਹਾਂ, ਦੇਖ ਲੈ ਦਰਵਾਜ਼ੇ ਬੰਦ ਹੋ ਗਿਆ ਨਾ, ਮੈਂ ਗਾਇਬ, ਮੇਰੀ ਆਵਾਜ਼ ਸੁਣਦੀ ਹੈ। ਕਹਿੰਦਾ ਹਾਂ, ਲੈ ਮੈਂ ਹੁਣ ਫੇਰ ਪ੍ਰਗਟ ਹੋ ਗਿਆ। ਕਹਿੰਦਾ ਮੋਢਿਆਂ 'ਤੇ ਬੈਠਾ ਹੈ। ਕਹਿੰਦਾ ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਹੈ ਸੀਕ੍ਰੇਟ ਫੋਟੋਗ੍ਰਾਫਰ, ਚਿੱਤਰ ਗੁਪਤ ਕਹਿੰਦੇ ਨੇ ਮੈਨੂੰ, ਮੈਂ ਗੁਪਤ ਰਹਿ ਕੇ ਚਿੱਤਰ ਲੈਂਦਾ ਤੇਰੇ ਜੀਵਨ ਦੇ ਸਾਰੇ, ਜਿਵੇਂ ਫਿਲਮ ਲਈ ਦੀ ਹੈ ਐਂ ਤੇਰੇ ਕਿਰਦਾਰ ਦੀ ਮੈਂ ਫਿਲਮ ਲੈ ਰਿਹਾ। ਕਹਿੰਦਾ ਮੇਰੀ ਫਿਲਮ ਕੀ ਹੈ, ਦੱਸ ਸਕਦਾ? ਕਹਿੰਦਾ ਹਾਂ, ਉਸੇ ਵੇਲੇ ਦੱਸਤਾ, ਫਲਾਣੇ ਤੇ ਰਿਸ਼ਵਤ ਲਈ, ਫਲਾਣੇ 'ਤੇ ਲਈ, ਫਲਾਣੇ 'ਤੇ ਲਈ। ਕਹਿੰਦਾ ਕਿੰਨੇ ਪਾਪ ਨੇ ਮੇਰੇ? ਕਹਿੰਦਾ 1150 ਪਾਪ ਹੈ ਤੇਰੇ। ਆਹ ਕਾਲੀ ਕਾਪੀ ਹੈ, ਇਹ ਚਿੱਠੀ ਦੇ ਉੱਤੇ ਕੁਛ ਨਹੀਂ ਲਿਖਿਆ ਹੋਇਆ, ਕਿਉਂਕਿ ਤਾਂ ਪੁੰਨ ਕਦੇ ਕਰਿਆ ਨਹੀਂ, ਨਾ ਤੂੰ ਪਰਮੇਸ਼ਰ ਨੂੰ ਮੰਨਦਾ। ਕਹਿੰਦਾ ਹੋਊਗਾ ਕੀ? ਕਹਿੰਦਾ ਹੋਣਾ ਕੀ ਹੈ, ਦਰਗਾਹ ਵਿੱਚ ਜਾਏਗਾ, ਜਿਵੇਂ ਤੇਰੀ ਕੋਰਟ ਹੈ, ਇਹ ਜਿਵੇਂ ਸੱਚੀ ਕੋਰਟ ਹੈ, ਉੱਤੇ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਵਾਲ ਲਿਆ, ਉੱਥੇ ਸੱਚੇ ਹੀ ਸੱਚ ਨਿਕਲੇ, ਚੁਣ ਵੱਖ ਕੱਢੇ ਜਿਨਵਾ ਲਿਆ, ਥਾਂ ਨਾ ਪੁਆਇਨ ਕੂੜਿਆ, ਮੂੰਹ ਕਾਲੇ ਦੋਜ਼ਖ ਚਾਲ ਲਿਆ, ਤੇਰੇ ਨਾਇਰ ਉੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੈ ਧਰਮ ਵਾਲ ਲਿਆ। ਉੱਥੇ ਫਿਰ ਆਪੀ ਨਾ ਭੋਗ ਭੋਗ ਕੇ ਹੋਏ ਭਸਮੜ ਪੌਰਸ ਦਾਇਆ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋ ਵੀ ਪੌ ਦੇਈ, ਹੁਣ ਸੁਣਿਆ ਕਿਆ ਰੋਆਇਆ ਮਾਨਣ ਦੇ ਜਨਮ। ਉੱਥੇ ਲੇਖਾ ਹੋਣਾ ਧਰਮ ਰਾਏ ਨੂੰ ਹੁਕਮ ਹੈ, ਜਿਵੇਂ ਤੈਨੂੰ ਹੁਕਮ ਹੈ ਨਾ ਸਰਕਾਰ ਦਾ, ਐਵੇਂ ਜਿਵੇਂ ਸੱਚੀ ਸਰਕਾਰ ਦਾ ਹੁਕਮ ਧਰਮ ਰਾਜ ਨੂੰ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਹੜਿਆਂ ਨੇ ਪਰਮੇਸ਼ਰ ਨੂੰ ਨਹੀਂ ਮੰਨਿਆ, ਭੁੱਲ ਕੇ ਪਾਪ ਕੀਤੇ ਨੇ, ਕਹਿੰਦੇ ਉਹ ਤੇਰੇ ਕੋਲ ਆਉਣਗੇ। ਫਿਰ ਉੱਥੇ ਹੁੰਦਾ ਕੀ ਹੈ? ਕਹਿੰਦੇ ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵਿਹਲੀ ਹੋਵੇ, ਕੱਢ ਲੈ ਜਾਂਦੀ ਪਾਪੀ ਕਰਮ ਤਮਾਮ ਦੇ, ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਵਧਾਣੀਆਂ ਤਿਉਂ ਮੱਥੇ ਧਰਮ ਰਹਿ, ਜਿਵੇਂ ਦੁੱਧ ਰਿੜਕੀ ਦਾ ਹੈ ਐ ਵਧਾਣੀਆਂ ਨਾਲ ਉੱਥੇ ਰਿੜਕ ਦਿੰਦੇ ਨੇ, ਕੁੰਭੀ ਨਰਕ ਚ ਪਾ ਕੇ। ਫਿਰ ਰੋਵੇਂਗਾ, ਫਿਰ ਕੁਛ ਨਹੀਂ ਬਣਨਾ। ਉਸ ਵੇਲੇ ਡਰ ਗਿਆ, ਕਹਿਣ ਲੱਗਾ ਫਿਰ ਮੈਂ ਕੀ ਕਰਾਂ? ਕਹਿੰਦਾ ਹੁਣ ਵੀ ਤੂੰ ਫੈਸਲਾ ਗਲਤ ਕਰ ਰਿਹਾ, ਰਿਸ਼ਵਤ ਲੈ ਕੇ ਕਹਿੰਦਾ ਬਚਣਾ ਹੈ? ਕਹਿੰਦੇ ਹਾਂ। ਕਹਿੰਦੇ ਸਾਰਾ ਜਿੰਨਾ ਪਾਪ ਦਾ ਧਨ ਹੈ ਨਾ ਇਹਨੂੰ ਲੁਟਾ ਦੇ, ਭਜਨ ਕਰ, ਕਿਸੇ ਮਹਾਂਪੁਰਸ਼ ਦੀ ਸ਼ਰਨ ਲੈ ਅਤੇ ਉਹਦੇ ਨਾਮ ਦੀ ਦਾਤ ਪ੍ਰਾਪਤ ਕਰ, ਸੇਵਾ ਕਰ ਸੰਸਾਰ ਦੀ। ਉਸੇ ਵੇਲੇ ਖਿਆਲ ਆਉਣ ਲੱਗ ਗਿਆ ਵੀ ਮੈਂ ਲੁਟਾ ਦਾਂ ਤਾਂ ਬਹੁਤ ਬੁਰੀ ਗੱਲ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਉਹ ਲਿਖਣਾ ਸ਼ੁਰੂ ਕਰਤਾ ਉਹਨੇ, ਕਹਿੰਦੇ ਇਹ ਕੀ ਲਿਖ ਰਿਹਾ? ਕਹਿੰਦੇ ਤੇਰੇ ਮਨ 'ਚ ਖਿਆਲ ਆ ਰਹੇ ਨੇ, ਨੇਕ ਕੰਮ ਚਾਹੇ ਹੋਵੇ ਚਾਹੇ ਨਾ ਹੋਵੇ, ਅਤੇ ਖਿਆਲ ਦੇ ਨਾਲ ਅਸੀਂ ਲਿਖ ਲੈਂਦੇ ਹਾਂ ਕਿਉਂਕਿ ਉਹਦਾ ਵੀ ਪੁੰਨ ਲੱਗਦਾ। ਮਾੜਾ ਕੰਮ ਕਲਯੁੱਗ ਦੇ ਵਿੱਚ ਜਦ ਤੱਕ ਆਦਮੀ ਫਿਜ਼ੀਕਲੀ ਨਹੀਂ ਕਰਦਾ, ਉਨੀ ਦੇਰ ਤੱਕ ਮਨ ਨੂੰ ਮੈਲਾ ਤਾਂ ਜ਼ਰੂਰ ਕਰਦਾ, ਪਰ ਪਾਪ ਨਹੀਂ ਅਜੇ ਬਣਦਾ ਜਿੰਨਾ ਚਿਰ ਇਹ ਪਾਪ ਕਰਦਾ ਨਹੀਂ ਹੈ। ਇਸ ਕਰਕੇ ਤੂੰ ਨੇਕ ਖਿਆਲ ਤੇਰੇ ਮਨ 'ਚ ਆ ਰਹੇ ਨੇ, ਮੈਂ ਉਹ ਲਿਖ ਲਿਆ। ਉਹਦੇ ਬਾਅਦ ਉਹ ਗਾਇਬ ਹੋ ਗਿਆ। ਗਾਇਬ ਹੋਣ ਤੋਂ ਬਾਅਦ ਅਰਦਾਸ ਸੁਣੀ ਗਈ ਅਤੇ ਉਹਨੇ ਉਹ ਬਰੀ ਕਰ ਦਿੱਤਾ ਅਤੇ ਇੱਧਰਲੇ ਪਾਸੇ ਅਸਤੀਫਾ ਦੇ ਤਾ, ਘਰ ਬਾਰ ਲੁਟਾ ਤਾ ਸਾਰਾ, ਕੋਈ ਚੀਜ਼ ਨਾ ਰੱਖੀ ਕੋਲ, ਛੱਡ ਕੇ ਸਾਧੂ ਬਣ ਗਿਆ। ਅਤੇ ਮਹਾਰਾਜ ਦੱਸਿਆ ਕਰਦੇ ਸੀ, ਕਹਿੰਦੇ ਬਹੁਤ ਉੱਚ ਕੋਟੀ ਦਾ ਮਹਾਤਮਾ ਬਣਿਆ ਉਹ ਫਿਰ, ਕਿਉਂਕਿ ਉਹਨੇ ਅੱਖਾਂ ਨਾਲ ਦੇਖ ਲਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਅੰਬਰ ਕੁੰਜਾਂ ਤੁਰਲੀਆਂ, ਵਗ ਬੈਠੇ ਆਏ ਜੀਓ, ਸਾਹ ਧਨ ਚੱਲੀ ਸਾਰੇ, ਕਿਆ ਮੂੰਹ ਦੇਸੀ ਅੱਗੇ ਜਾਏ ਜੀਓ। ਉੱਥੇ ਤਾਂ ਜਾ ਕੇ ਫਿਰ ਰੋਣਾ ਹੀ ਹੈ, ਮਾੜੇ ਕੰਮ ਕਰਦੇ। ਆਹ ਜਿਹੜਾ ਦੁਨੀਆਂ ਦੇ ਨਾਲ ਸੰਸਾਰ ਨੇ ਚਿੱਤ ਲਾ ਲਿਆ ਨਾ, ਝੂਠੀ ਦੁਨੀਆਂ ਦੇ ਨਾਲ, ਮਹਾਰਾਜ ਕਹਿੰਦੇ ਇਹਦੇ ਵਿੱਚ ਤੈਨੂੰ ਕੁਛ ਲੱਭਣਾ ਨਹੀਂ ਪ੍ਰੇਮੀਆ। ਐਂ ਬਲ
ਲਾਲਿਆ ਮੂਰਖਾ ਚਿੱਤ ਨਾਲ,
ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਜੋ, ਕੋਠੀਆਂ ਕੀ ਨੇ, ਮਿੱਟੀ ਪਕਾ ਕੇ ਇੱਟਾਂ ਬਣਾ ਲਈਆਂ, ਉਹਨਾਂ ਨਾਲ ਸੀਮੈਂਟ ਜੋੜ ਕੇ ਵਧੀਆ ਬਣਾ ਤੀ, ਮੇਰੀ ਕੋਠੀ ਬਹੁਤ ਵਧੀਆ, ਮੇਰੀ ਕੋਠੀ ਬਹੁਤ ਵਧੀਆ। ਪੱਥਰ ਕੱਢ ਲਏ, ਕਿਸੇ ਨੇ ਸੰਗਮਰਮਰ ਕੱਢ ਲਿਆ, ਕਿਸੇ ਨੇ ਚਿਪਸ ਕੱਢ ਲਈ। ਇਹਦੇ ਨਾਲ ਮਹਾਰਾਜ ਕਹਿੰਦੇ ਚਿੱਤ ਲਾ ਲਿਆ, ਹਾਂ ਇੰਨੀ ਟੋਲੀ ਭੁੱਲਿਆ, ਇਸ ਕੰਤ ਨਾ ਬੈਠੀ ਪਾਸ ਦਿਓ, ਸਮਝਾ ਰਹੇ ਨੇ। ਅਤੇ ਉਧਰਲੇ ਪਾਸੇ ਕੜਾ ਨਹੀਂ ਲੈ ਰਿਹਾ, ਜਾਦੂ ਕਰ ਕਰਕੇ ਹਾਰ ਗਈਆਂ। ਉਸ ਵੇਲੇ ਨੂਰ ਸ਼ਾਹ ਨੂੰ ਪਤਾ ਲੱਗਿਆ, ਜਾ ਕੇ ਦੱਸਿਆ ਵੀ ਇੱਕ ਕੋਈ ਐਸਾ ਸੰਤ ਆਇਆ, ਅਸੀਂ ਸਭ ਹਾਰ ਗਈਆਂ ਅਤੇ ਉਹਦੇ ਉੱਤੇ ਸਾਡਾ ਕੋਈ ਜਾਦੂ ਨਹੀਂ ਚੱਲ ਰਿਹਾ। ਉਹ ਕਹਿਣ ਲੱਗੀ, ਹੈ ਐਸਾ ਵੀ ਕੋਈ ਮਨੁੱਖ ਹੈ ਦੁਨੀਆਂ 'ਚ ਜਿਹਦੇ 'ਤੇ ਸਾਡਾ ਜਾਦੂ ਨਾ ਚੱਲੇ? ਉਸ ਵੇਲੇ ਉਹਨੇ ਸਾਰੇ ਸੁਨੇਹਾ ਭੇਜਤਾ ਵੀ ਜਲਦੀ ਆਓ ਸਾਰੀਆਂ। ਇਤਿਹਾਸ 'ਚ ਲਿਖਿਆ ਕਿ ਕੋਈ ਦਰਖਤ ਦਰਖਤ ਦੇ ਉੱਤੇ ਬੈਠ ਗਈ। ਕੋਈ ਅੱਗ ਦੇ ਵਿੱਚ ਬੈਠੀ ਆਉਂਦੀ ਹੈ, ਕੋਈ ਹਵਾ ਚੂੜੀ ਆਉਂਦੀ ਹੈ, ਕੋਈ ਕਿਸੇ ਤਰੀਕੇ ਨਾਲ, ਕੋਈ ਡਰਾਉਣੀਆਂ ਚੀਜ਼ਾਂ ਹੇਠਾਂ ਰੱਖੇ ਆ ਰਹੇ। ਕਹਿੰਦੇ ਆ ਜਿਹੜੇ ਖੜੇ ਨੇ ਨਾ, ਕੜਾ ਉਤਾਰੋ, ਪਹਿਲਾਂ ਇਹਨਾਂ ਨੂੰ ਕਾਬੂ ਕਰੋ। ਉਸ ਵੇਲੇ ਸਾਰੀਆਂ ਹੀ ਹਾਰ ਗਈਆਂ। ਗੁਰੂ ਨਾਨਕ ਦੇ ਉੱਤੇ ਜਿਹੜੀ ਤਰਾਟ ਕਰਨ ਲੱਗਦੀ ਆ, ਦੁੜਾਮ ਕਰਕੇ ਥੱਲੇ ਗਿਰਦੀ। ਅਖੀਰ ਨੂਰ ਸ਼ਾਹ ਨੇ ਪੂਰੇ ਸਾਜੋ ਸਮਾਨ ਨਾਲ ਉੱਠੀ ਵੀ ਹੈ, ਇਹ ਤਾਂ ਮੈਨੂੰ ਹੀ ਕਰਨਾ ਪੈ। ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰੇ ਦੋਏ, ਉਹਨੇ ਕਿਹਾ ਜਾਦੂ ਕਰ ਰਿਹਾ ਮੇਰੇ ਤੇ, ਮੈਂ ਨਹੀਂ ਸੁਣਦੀ ਕੰਨਾਂ ਦੇ ਨਾਲ। ਗੁਰੂ ਨਾਨਕ ਵੱਲ ਤਰਾਟ ਕਰਨ ਲੱਗ, ਬੇਅੰਤ ਜਾਦੂ ਦੇ ਤਰੀਕੇ ਕਰੇ, ਲੇਕਿਨ ਅਖੀਰ ਹੋਇਆ ਕਿ ਫੁੱਟ ਗਈ। ਜਿਵੇਂ ਬੰਦਾ ਬਹਾਦਰ ਜਦੋਂ ਗੁਰੂ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਗਏ ਨੇ ਉੱਥੇ ਤੇ ਪਲੰਗ ਤੇ ਬੈਠ ਗਏ, ਉਸ ਵੇਲੇ ਉਹਦੇ ਚੇਲਿਆਂ ਨੇ ਜਾ ਕੇ ਦੱਸਿਆ ਵੀ ਕੋਈ ਐਸਾ ਆਇਆ ਪਲੰਗ ਦੇ ਉੱਤੇ ਬੈਠ ਗਿਆ ਜਿਸ ਦੇ ਉੱਤੇ ਕੋਈ ਬੈਠ ਨਹੀਂ ਸਕਦਾ। ਕਹਿਣ ਲੱਗਿਆ ਹੈ ਤੁਸੀਂ ਹਟਾਇਆ ਨਹੀਂ? ਕਹਿੰਦੇ ਉਹ ਤਾਂ ਸ਼ਸਤਰਧਾਰੀ ਹੈ, ਉਹ ਤਾਂ ਬਹੁਤ ਸ਼ਕਤੀਆਂ ਵਾਲੇ ਨੇ, ਸਾਡਾ ਨਹੀਂ ਜ਼ੋਰ ਚੱਲਦਾ ਸੀ ਤਾਂ ਦੇਖ ਕੇ ਹੀ ਕੰਬਣੇ ਸ਼ੁਰੂ ਹੋ ਗਏ ਉਹਨਾਂ ਨੂੰ। ਪਤਾ ਨਹੀਂ ਕਿੰਨਾ ਕੁ ਜਲਾਲ ਹੈ ਉਹਨਾਂ 'ਚ, ਉਹਨਾਂ ਦੇ ਸਿੰਘਾਂ 'ਚ ਬੇਅੰਤ ਜਲਾਲ ਹੈ। ਉਸ ਵੇਲੇ ਬੰਦੇ ਬਹਾਦਰ ਨੇ ਉੱਥੇ ਹੀ ਖੜ੍ਹੇ ਨੇ ਤਰਾਟੇ ਕਰਨਾ ਸ਼ੁਰੂ ਕਰਤਾ। ਵੀਰ ਭੇਜੇ ਉਸ ਵੇਲੇ ਚਾਰੇ ਪੰਜੇ ਵੀ ਜਾਓ ਜਾ ਕੇ ਮੰਜਾ ਉਲਟਾ ਦਿਓ। ਜਦੋਂ ਮੰਜਾ ਚੱਕਣ ਲੱਗੇ ਮਹਾਰਾਜ ਜੀ ਦਾ ਥੋੜ੍ਹਾ ਜਿਹਾ ਹਿੱਲਿਆ, ਮਹਾਰਾਜ ਜੀ ਆਪ ਤਾਂ ਦੂਜੇ 'ਤੇ ਬੈਠ ਗਏ ਅਤੇ ਉਹਦੇ 'ਤੇ ਆਪਣਾ ਤੀਰ ਰੱਖ ਦਿੱਤਾ, ਨਾਲ ਕਢਾਤਾ ਮੰਜੇ ਨੇ, ਉੱਤੇ ਨਹੀਂ ਰੱਖਿਆ, ਬਰਾਬਰ ਖੜ੍ਹਾ ਕਰਤਾ। ਉਸ ਵੇਲੇ ਫੇਰ ਗਏ ਜਾ ਕੇ ਕਹਿਣ ਲੱਗੇ ਗੁਰੂ ਜੀ ਉਹ ਆਪ ਨਹੀਂ ਬੈਠਾ, ਹੁਣ ਉਹਨੇ ਤੀਰ ਰੱਖਿਆ ਹੋਇਆ, ਨਾਲ ਖੜ੍ਹਾ ਕੀਤਾ ਹੋਇਆ। ਕਹਿੰਦੇ ਮੰਜਾ ਤਾਂ ਭੋਰਾ ਜਿੰਨਾ ਵੀ ਨਹੀਂ ਹਿੱਲਿਆ, ਜਮਾਂ ਹੀ ਨਹੀਂ ਹਿੱਲਿਆ। ਕਹਿੰਦਾ ਫਿਰ ਮੈਂ ਧਰਤੀ 'ਚ ਗਰਵ ਕਰ ਦਿੰਦਾ। ਵੀਰਾਂ ਨੂੰ ਕਹਿੰਦਾ ਤਾਂ ਦੱਬ ਦਿਓ ਧਰਤੀ 'ਚ, ਹੁਣ ਧਰਤੀ 'ਚ ਨਹੀਂ ਜਾ ਰਹੇ, ਬਰਾਬਰ ਤੀਰ ਖੜ੍ਹਾ। ਉਸ ਵੇਲੇ ਗੁਰੂ ਸਾਹਿਬ 'ਤੇ ਤਰਾਟੇ ਕਰ ਰਿਹਾ, ਅਖੀਰ ਇੰਨਾ ਹੁੱਟ ਗਿਆ, ਦੁੜਾਮ ਕਰਕੇ ਧਰਤੀ 'ਤੇ ਗਿਰ ਗਿਆ, ਬੇਹੋਸ਼ ਹੋ ਗਿਆ, ਚੱਕ ਕੇ ਲਿਆਂਦਾ ਅਤੇ ਮਹਾਰਾਜ ਜੀ ਦੇ ਸਾਹਮਣੇ ਆ ਕੇ ਹੈਰਾਨ ਹੋ ਗਿਆ, ਚਰਨਾਂ 'ਤੇ ਟਹਿ ਗਿਆ, ਕਿਉਂਕਿ ਤਰਾਟ ਕੇ ਚੱਲ ਨਾ ਸਕਿਆ। ਇੱਕ ਪਾਸੇ ਨਾਮ ਹੈ, ਇੱਕ ਪਾਸੇ ਜਾਦੂ ਹੈ, ਸਾਹ ਸੰਗਤ ਦੋਵਾਂ ਦਾ ਮੁਕਾਬਲਾ। ਗੁਰੂ ਨਾਨਕ ਪਾਤਸ਼ਾਹ ਦੇ ਤਰਾਟੇ ਕਰਦੀ ਦੁੜਾਮ ਕਰਕੇ ਥੱਲੇ ਗਿਰ ਗਈ। ਉਸ ਵੇਲੇ ਮਹਾਰਾਜ ਜੀ ਨੇ ਜਦੋਂ ਹੋਸ਼ ਆਈ, ਆ ਕੇ ਚਰਨ ਫੜ ਲਏ ਉਸਨੂੰ, ਕਹਿਣ ਲੱਗੀ ਪਾਤਸ਼ਾਹ ਤੁਸੀਂ ਕੋਈ ਬਹੁਤ ਵੱਡੇ ਆ ਗਏ ਹੋ, ਅੱਜ ਤੱਕ ਤਾਂ ਕੋਈ ਪੀਰ ਫਕੀਰ ਸਾਡੇ ਕੋਲੋਂ ਨਹੀਂ ਬਚ ਕੇ ਗਿਆ। ਬਹੁਤ ਸਾਰੇ ਵੱਡੇ ਨਾਮੀ ਨਾਮੀ ਫਕੀਰ ਅਸੀਂ, ਕੋਈ ਪਸ਼ੂ ਬਣਾਇਆ ਹੋਇਆ, ਕੋਈ ਪੰਛੀ ਬਣਾਇਆ ਹੋਇਆ, ਕੋਈ ਬਾਂਦਰ ਬਣਾ ਕੇ ਰੱਖਿਆ ਹੋਇਆ, ਇੱਥੇ ਬੈਠੇ ਨੇ ਸਾਰੇ, ਇੱਕ ਤੁਸੀਂ ਆਏ ਹੋ ਜਿਹਦੇ ਸਾਡੇ ਸਾਹਮਣੇ ਕੋਈ ਸਾਡਾ ਜ਼ੋਰ ਨਹੀਂ ਚੱਲਦਾ, ਹੁਣ ਕਿਰਪਾ ਕਰੋ ਆਪ ਆਪ, ਅਸੀਂ ਬਹੁਤ ਪਛਤਾਉਂਦੇ ਹਾਂ ਕਿ ਤੁਹਾਡੇ ਬੰਦੇ ਨੂੰ ਇਹਨੇ ਪੇਡੂ ਬਣਾ ਲਿਆ ਅਤੇ ਹੁਣ ਇਹ ਘੜਾ ਨਹੀਂ ਲੈਂਦਾ ਕਿਸੇ ਤਰੀਕੇ ਨਾਲ, ਆਪ ਘੜਾ ਲਾਓ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਬੀਬੀ ਉਹ ਕਿੰਨੀਆਂ ਗਲਤ ਪਈਆਂ ਹੋਈਆਂ, ਤੁਸੀਂ ਕਿੱਡੇ ਕਿੱਡੇ ਜਾਦੂ ਟੂਣੇ ਸਿੱਖੇ ਨੇ, ਆਪਣਾ ਜਨਮ ਤੁਸੀਂ ਬਰਬਾਦ ਕਰ ਦਿੱਤਾ ਅਤੇ ਤੁਸੀਂ ਪਰਮੇਸ਼ੁਰ ਦੇ ਲੜਨ ਹੀ ਲੱਗੀਆਂ, ਪਰਮੇਸ਼ੁਰ ਦੇ ਨਾਮ ਦੀ ਮਹਿਮਾ ਦਾ ਤੁਹਾਨੂੰ ਪਤਾ ਨਹੀਂ ਲੱਗਿਆ, ਨਾਮ ਦਾ ਕੋਈ ਮੁੱਲ ਨਹੀਂ ਸੰਸਾਰ 'ਚ ਪਾ ਸਕਿਆ ਅਤੇ ਉਸ ਨਾਮ ਨੂੰ ਵਿਸਾਰ ਕੇ ਤੁਸੀਂ ਝੂਠੇ ਜਾਦੂਆਂ 'ਚ ਪਈ ਹੋਈ ਹੋ। ਉਹਦੀ ਕਦਰੇ ਕੀਮਤ ਜਾਣੋ, ਕਦਰੋ ਕੀਮਤ ਪਾਓ ਉਹਦੀ, ਕਿ ਜਿਹੜੇ ਦਾ ਕੋਈ ਮੁੱਲ ਨਹੀਂ ਹੈ, ਇਸ ਤਰ੍ਹਾਂ ਫਰਮਾਨ ਕਰ ਦੇ। ਕੋਈ ਜਾਣ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗਵਾ। ਕਹਿਣ ਲੱਗੋ ਬੱਚਿਓ ਕਿੰਨਾ ਗਲਤ ਤੁਸੀਂ ਆਪਣਾ ਜੀਵਨ ਬਣਾਇਆ, ਮੰਤਰ ਤੰਤਰ ਜੰਤਰ ਚ ਪੈ ਕੇ ਨਰਕਾਂ ਦੀ ਭਾਗੀ ਬਣੀ। ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣੋ ਜਿਹਦਾ ਕੋਈ ਮੁੱਲ ਨਹੀਂ ਜਾਣਦਾ, ਜਿਹਦੇ ਮੁਕਾਬਲੇ 'ਤੇ ਹੋਰ ਕੋਈ ਸ਼ਕਤੀ ਦੁਨੀਆਂ ਦੀ ਪਹੁੰਚ ਨਹੀਂ ਸਕਦੀ, ਕੋਈ ਰਿੱਧੀ ਸਿੱਧੀ ਨਾ ਕੋਈ ਨਾਟਕ ਨਾ ਕੋਈ ਥੀਏਟਰ।